दंडौत बंदन अनेक बार सर्व कला समरथ डोलन ते राखो प्रभु नानक दे कर हाथ अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुर का दर्शन पाए जियो बाणी बिरला विचार सी जे को गुरमुख होए यह बाणी महापुरख की निज घर वासा होए बाणी गुरु गुरु है बाणी विच बाणी अमृत सारे गौर बाणी कहे सेवक जन मानै प्रतख गुरु निस्तारे वाहिगुरु साहिब जी भूत बनचारी छित छौना सबै दूधा धारी पौन के अहारी सुपजंग जानी अत है त्रैण के पछैया धन लोभ के तजैया तेतो गौवन के जैया ब्रिख भैया मानी अत है नभ के उड़ैया ताहे पंछी की बड़ैया देत बगुला बिड़ाल ब्रिक ध्यानी ठानी अत है जेतो बड़े ज्ञानी तिनो जानी पै बखानी नाहे ऐसो ना प्रपंच मन भूल आनी अत है वाहिगुरु जी का खालसा वाहिगुरु जी की फतेह। सन्मान सत्कारयोग सतगुरां दी साजी निवाजी गुरु रूप गुरु सवारी सत्संग जीओ सतगुरां दी अपार कृपा दा सदका 12वें मंद दे विच 12वें पाठ दे विच 12वें भाग दे विच दशमेश पिता जी दी अमृत रचना श्री अकाल उस्तत बाणी दे 72 नंबर बंद दा पाठ जो 20 कवितां दे विचों दूसरा कवित है आप संगतां ने श्रवण कीता है। पिछे 11 भाग आप जी अकाल उस्तत दे श्रवण कर चुके हो। 72वें बंद दा पाठ सतगुरां दी कृपा नाल श्रवण कीता है। सतगुरु कलगीधर दीन दयाल देग तेग तलवार दे धनी ते शमशीरे बहादुर जिन्हां नूं कह के आपां याद करदे हां शमशीर दे धनी ਉੱਥੇ ਸਤਿਗੁਰੂ ਜੀ ਕਲਮ ਦੇ ਧਨੀ ਹਨ ਕਵੀਆਂ ਚੋਂ ਮਹਾਨ ਕਵੀ ਹਨ ਜਿਵੇਂ ਨਾਨਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰ ਇਵੇਂ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਵੀ ਆਪਣੇ ਆਪ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਕਵੀ ਹੋਣ ਦਾ ਮਾਣ ਮਹਿਸੂਸ ਕਰਦੇ ਹਨ ਜਿਵੇਂ ਗੁਰੂ ਨਾਨਕ ਜੀ ਫਰਮਾਨ ਕਰਦੇ ਨੇ ਹਉ ਢਾਡੀ ਬੇਕਾਰ ਕਾਰੇ ਲਾਇਆ ਰਾਤ ਦਹਿ ਕੈ ਵਾਰ ਧੁਰੋਂ ਫਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਆਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾ ਲਾਹੇ ਪੂਰਾ ਪਾਇਆ। ਇਵੇਂ ਦਸ਼ਮੇਸ਼ ਪਾਤਸ਼ਾਹ ਜੀ ਵੀ ਆਪਣੇ ਆਪ ਨੂੰ ਅਕਾਲ ਪੁਰਖ ਦਾ ਕਵੀ ਕਹਾਉਂਦੇ ਹਨ। ਔਰ ਕਵੀਓ ਬਾਚ ਬੇਨਤੀ ਚੌਪਈ ਬਾਣੀ ਤੇ ਹੈਡਿੰਗ ਤੋਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਤਿਗੁਰਾਂ ਨੇ ਆਪਣੇ ਆਪ ਨੂੰ ਕਵੀ ਰੂਪ ਦੇ ਵਿੱਚ ਹੋ ਕੇ ਇਹ ਬਾਣੀ ਨੂੰ ਉਚਾਰਨ ਕੀਤਾ ਹੈ। ਸੋ ਸਤਿਗੁਰੂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਪ੍ਰੇਮ ਸਹਿਤ ਮਨ ਬਿਰਤੀਆਂ ਦੀ ਇਕਾਗਰਤਾ ਨਾਲ ਔਰ ਫਰੀ ਮਾਇੰਡ ਹੋ ਕੇ ਗੁਰੂ ਦੇ ਸ਼ਬਦ ਵਿੱਚ ਸੁਰਤ ਟਿਕਾ ਕੇ ਔਰ ਸਤ ਸੰਗਤ ਜੀ ਗੁਰਬਾਣੀ ਕੋਸ਼ ਦਾ ਆਸਰਾ ਲੈ ਕੇ, ਇਹ ਨਹੀਂ ਕਿ ਸ਼ਬਦ ਕੁਝ ਲਿਖੇ ਹੋਣ ਅਤੇ ਅਰਥ ਕੋਈ ਹੋਣ। ਕੁਝ ਲੋਕ ਇੱਦਾਂ ਦੇ ਨੇ ਕਿ ਗੁਰਬਾਣੀ ਦੀ ਪੰਕਤੀ ਜਿਹੜੀ ਲਿਖੀ ਹੁੰਦੀ ਹੈ ਸ਼ਬਦਾਵਲੀ ਉੱਥੇ ਹੋਰ ਹੁੰਦੀ ਹੈ ਅਤੇ ਜਿਹੜੇ ਅਰਥ ਕੀਤੇ ਹੁੰਦੇ ਉਹਨਾਂ ਨੇ ਆਪਣੀ ਮਰਜ਼ੀ ਦੇ। ਐਸਾ ਨਹੀਂ, ਯਤਨ ਕਰਨਾ ਹੈ ਜੋ ਸਾਡੇ ਮਹਾਨ ਵਿਦਵਾਨਾਂ ਨੇ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਉਹਨਾਂ ਗੁਰੂ ਗ੍ਰੰਥ ਸੰਕੇਤ ਕੋਸ਼ ਲਿਖਿਆ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਲਿਖਿਆ, ਡਾਕਟਰ ਗੁਰਚਰਨ ਸਿੰਘ ਦਾ ਕੋਸ਼ ਹੈ। ਕਿਉਂਕਿ ਭਾਸ਼ਾ ਦਾ ਕੋਈ ਬੇਸ ਹੋਇਆ ਕਰਦਾ ਹੈ, ਆਧਾਰ ਹੋਇਆ ਕਰਦਾ ਹੈ, ਇਸੇ ਲਈ ਅਸੀਂ ਐਸੇ ਲੋਕਾਂ ਨੂੰ ਵਿਦਵਾਨ ਸਮਝ ਕੇ ਅਤੇ ਭੁਲੇਖਾ ਖਾ ਜਾਂਦੇ ਹਾਂ। ਉਹਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਫਸ ਕੇ ਅਸੀਂ ਕਈ ਵਾਰ ਆਪਣੇ ਸਤਿਗੁਰਾਂ ਤੋਂ ਹੀ ਬੇਮੁੱਖ ਹੋਣ ਦਾ ਘੋਰ ਅਪਰਾਧ ਕਰ ਬੈਠਦੇ ਹਾਂ। ਪਰ ਉਹ ਵਿਚਾਰ ਆਓ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਸਤਿਗੁਰੂ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭੂਤ ਬਣ ਚਾਰੀ ਛਿੱਤ ਛਾਉਣਾ ਸਭੈ ਦੁੱਧਾ ਧਾਰੀ, ਪਾਉਣ ਕੇ ਅਹਾਰੀ ਸੋ ਭਜੰਗ ਜਾਣੀ ਅਤ ਹੈ। ਕਿਉਂਕਿ ਸਤਿਸੰਗ ਜੀ ਸੰਸਾਰ ਦੇ ਅਨੇਕਾਂ ਮਤਾਂ ਦੇ ਫੋਕਟ ਅਤੇ ਨਿਰਾਰਥਕ ਕਰਮਾਂ ਦੇ ਵਿੱਚ ਆਮ ਤੌਰ 'ਤੇ ਜਗਿਆਸੂ ਜਿਹੜੇ ਨੇ ਫਸੇ ਹੋਏ ਹਨ। ਪਰਮੇਸ਼ਰ ਦੀ ਪ੍ਰਾਪਤੀ ਅਤੇ ਮਨੁੱਖਾ ਜੀਵਨ ਦੀ ਸਫਲਤਾ ਨਾਲ ਇਹਨਾਂ ਕਰਮ ਕਾਂਡਾਂ ਦਾ ਦੂਰ ਦਾ ਵੀ ਕੋਈ ਵਾਸਤਾ ਨਹੀਂ। ਅਗਿਆਨੀ ਲੋਕ ਐਸੇ ਕਰਮਾਂ ਨੂੰ ਬੇਲੋੜੀ ਅਹਿਮੀਅਤ ਦੇ ਕੇ ਭੰਬਲ ਭੂਸੇ ਖਾ ਰਹੇ ਹਨ। ਐਸੇ ਪ੍ਰਪੰਚ ਜਾਂ ਦਿਖਾਵੇ ਦੇ ਕਰਮ ਪਿੱਛੇ ਕਈ ਵਾਰੀ ਮਨੁੱਖੀ ਅਗਿਆਨਤਾ ਵੀ ਕੰਮ ਕਰਦੀ ਹੈ ਅਤੇ ਕਈ ਵਾਰ ਕੀ ਭਾਵ ਹੁੰਦਾ ਹੈ ਕਿ ਜਿਹੜੇ ਪਖੰਡੀ ਹੁੰਦੇ ਨੇ ਉਹ ਆਪਣੇ ਨਿੱਜ ਲਾਭ ਨੂੰ ਮੁੱਖ ਰੱਖ ਕੇ, ਆਪਣੇ ਹਉਮੈ ਨੂੰ ਮੁੱਖ ਰੱਖ ਕੇ, ਆਪਣੇ ਸਵਾਰਥਾਂ ਨੂੰ ਮੁੱਖ ਰੱਖ ਕੇ, ਆਪਣੀ ਪੂਜਾ ਪ੍ਰਤਿਸ਼ਠਾ ਦੇ ਲਈ ਐਸੇ ਜਿਹੜੇ ਕਰਮ ਕਾਂਡ ਨੇ ਪ੍ਰਪੰਚ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਪ੍ਰਪੰਚੀ ਕਰਮਾਂ ਦਾ ਜ਼ੋਰਦਾਰ ਖੰਡਨ ਕਰਕੇ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਇਸ ਬਾਣੀ ਦੇ ਅੰਦਰ ਬਿਆਨ ਕੀਤਾ ਹੈ ਕਿ ਜੰਗਲ ਗਾਉਂਦੇ ਫਿਰਨਾ ਕੋਈ ਰੱਬੀ ਕਰਮ ਨਹੀਂ। ਭੂਤ ਬਣ ਚਾਰੀ ਛਿੱਤ ਛਾਉਣਾ ਸਭੈ ਦੁੱਧਾ ਧਾਰੀ, ਪਾਤਸ਼ਾਹ ਕਹਿੰਦੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਘਰ ਬਾਰ ਛੱਡ ਕੇ, ਘਰ ਬਾਰ ਤਿਆਗ ਦਿੱਤਾ, ਜੰਗਲ ਵਿੱਚ ਜਾ ਕੇ ਨਿਵਾਸ ਕਰ ਲਿਆ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਲੋਕਾਂ ਦੀ ਤੁਲਨਾ ਭੂਤ ਪ੍ਰੇਤ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਭੂਤ ਪ੍ਰੇਤ ਵੀ ਤਾਂ ਕਹਿੰਦੇ ਜੰਗਲਾਂ ਅਤੇ ਆਮ ਮਨੁੱਖੀ ਬਸਤੀਆਂ ਤੋਂ ਦੂਰ ਹੀ ਵਸਦੇ ਹਨ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਦੁੱਧ ਦਾ ਆਹਾਰ ਕਰਨ ਵਾਲੇ ਇਹਨਾਂ ਨੂੰ ਛੋਟੇ ਬੱਚਿਆਂ ਵਾਂਗ ਜਾਣੋ। ਜਿਹੜੇ ਕਹਿੰਦੇ ਨੇ ਕੇਵਲ ਅਸੀਂ ਦੁੱਧ ਹੀ ਪੀਂਦੇ ਹਾਂ, ਅੰਨ ਜਿਹੜਾ ਹੈ ਉਹ ਅਸੀਂ ਛਕਦੇ ਨਹੀਂ। ਬੜੇ ਪ੍ਰਪੰਚੀ ਇਸ ਤਰ੍ਹਾਂ ਦੇ ਨੇ ਜਿਹੜੇ ਕਹਿੰਦੇ ਅੰਨ ਨਹੀਂ ਛਕਣਾ, ਅੰਨ ਦਾ ਤਿਆਗ ਕੀਤਾ, ਕੇਵਲ ਫਲ ਖਾਣਾ ਜਾਂ ਦੁੱਧ ਦੇ ਆਸਰੇ ਰਹਿਣਾ। ਇਸ ਤਰ੍ਹਾਂ ਦੇ ਕਰਮ ਕਾਂਡੀਆਂ ਨੂੰ ਸਤਿਗੁਰੂ ਕਹਿੰਦੇ ਨੇ ਕਿ ਫਿਰ ਛੋਟਾ ਜਿਹਾ ਬਾਲਕ ਜਿਹੜਾ ਹੈ ਉਹ ਕੇਵਲ ਦੁੱਧ ਦੇ ਸਹਾਰੇ ਹੀ ਜਿਉਂਦਾ ਹੈ। ਜਿਸ ਦੇ ਮੂੰਹ ਵਿੱਚ ਅਜੇ ਦੰਦ ਨਹੀਂ ਆਉਂਦੇ ਉਹ ਬੱਚਾ ਵੀ ਤਾਂ ਦੁੱਧ ਦੇ ਆਸਰੇ ਜਿਉਂਦਾ ਹੈ। ਅਤੇ ਫਿਰ ਇਹੋ ਜਿਹੇ ਲੋਕਾਂ ਦੀ ਤੁਲਨਾ ਉਸ ਛੋਟੇ ਜਿਹੇ ਬਾਲਕ ਨਾਲ ਕਰਨੀ ਚਾਹੀਦੀ ਹੈ। ਪੌਣ ਕੇ ਅਹਾਰੀ ਸੋ ਭੁਜੰਗ ਜਾਨੀ ਅਤ ਹੈ। ਤੇ ਜਿਹੜੇ ਕਹਿੰਦੇ ਕੇਵਲ ਅਸੀਂ ਪੌਣ ਅਹਾਰੀ ਹਾਂ ਹੋਰ ਕੁਝ ਛਕਦੇ ਨਹੀਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਸ ਤਰ੍ਹਾਂ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਭੂਤਾਂ ਨੂੰ ਮਿਲੇ ਦੁੱਧ ਪੀ ਕੇ ਗੁਜਰਾਨ ਕਰਨ ਕੀਤਿਆਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਛੋਟੇ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ, ਤੇ ਜੇ ਪੌਣ ਅਹਾਰੀ ਰਹਿ ਕੇ ਮਿਲਦਾ ਹੈ ਤਾਂ ਫਿਰ ਸੱਪਾਂ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਸੱਪ ਪੌਣ ਅਹਾਰੀ ਹੈ। ਆਪਾਂ ਅੱਜ ਕੱਲ੍ਹ ਵਿਗਿਆਨਕ ਖੋਜਾਂ ਦੇ ਅਨੁਸਾਰ ਵੀ ਕਈ ਵਾਰ TV 'ਤੇ ਦੇਖਦੇ ਹਾਂ ਸੱਪ ਨੂੰ ਪਾਲਣ ਵਾਲੇ ਲੋਕ ਦੱਸਦੇ ਨੇ ਕਿ ਸੱਪ ਬਹੁਤ ਘੱਟ ਖਾਂਦੇ ਨੇ, ਹਫ਼ਤੇ 'ਚ ਇੱਕ ਅੱਧੀ ਵਾਰ ਥੋੜ੍ਹਾ ਜਿਹਾ ਦੁੱਧ ਜਾਂ ਆਟਾ ਆਦਿਕ ਲੈਂਦੇ ਨੇ, ਬਾਕੀ ਉਹ ਕੁਝ ਛਕਦੇ ਨਹੀਂ। ਸੱਪ ਨੂੰ ਜ਼ਿਆਦਾ ਪਾਣੀ ਪੀਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਦੋਂ ਆਪਣੀ ਜੀਭ ਹਵਾ ਦੇ ਵਿੱਚ ਲਹਿਰਾਉਂਦਾ ਹੈ ਮੂੰਹ 'ਚੋਂ ਬਾਹਰ ਕੱਢ ਕੇ ਬੜੀ ਤੇਜ਼ ਸਪੀਡ ਦੇ ਨਾਲ, ਤਾਂ ਉਹਨਾਂ ਦੇ ਉਹਦੇ ਕੰਨਾਂ ਦੇ ਅੰਦਰੋਂ ਹੀ ਐਸੀ ਪਰਮਾਤਮਾ ਨੇ ਉਸ ਸੱਪ ਦੇ ਅੰਦਰ ਐਸਾ ਸਿਸਟਮ ਬਣਾਇਆ ਹੈ ਕਿ ਉਹਦੇ ਅੰਦਰ ਉਹ ਹਵਾ ਦੇ ਵਿੱਚੋਂ ਪਾਣੀ ਜਿਹੜਾ ਹੈ ਬਣ ਕੇ ਉਹਦੀ ਪਿਆਸ ਬੁਝਾ ਦਿੰਦਾ ਹੈ। ਕਈ ਕਈ ਮਹੀਨੇ ਸੱਪ ਠੰਡ ਦੇ ਕਾਰਨ ਜ਼ਮੀਨ ਵਿੱਚ ਡੂੰਘੇ ਤਲ 'ਤੇ ਚਲੇ ਜਾਂਦੇ ਹਨ ਅਤੇ ਬਹੁਤ ਲੰਮਾ ਸਮਾਂ ਕੁਝ ਖਾਂਦੇ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੇ ਪ੍ਰਪੰਚੀ ਕਰਮ ਕਾਂਡ ਕਰਨ ਵਾਲਿਆਂ ਨੂੰ ਸੱਪਾਂ ਦੇ ਨਾਲ ਤੁਲਨਾ ਦੇਣੀ ਚਾਹੀਦੀ ਹੈ। ਤ੍ਰਿਣ ਕੇ ਪਿਛਈਆ ਧਨ ਲੋਭ ਕੇ ਤਜਈਆ ਤੇਤੋ ਗਊਣ ਕੇ ਜਈਆ ਬ੍ਰਿਖ ਭਈਆ ਮਾਨੀ ਅਤ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪੁਰਸ਼ ਤ੍ਰਿਣ ਸਾਗ ਪੱਤ ਖਾਂਦੇ ਹਨ ਕੇਵਲ ਘਾਹ ਫੂਸ ਖਾ ਕੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਨ ਦੀ ਗੱਲ ਕਰਨ ਵਾਲੇ ਯੋਗੀ ਲੋਕ ਧਨ ਦਾ ਲਾਲਚ ਨਹੀਂ ਕਰਦੇ, ਧਨ ਲੋਭ ਕੇ ਤਜਈਆ ਧਨ ਲੋਭ ਆਦਿਕ ਛੱਡ ਦਿੱਤਾ, ਲੇਕਿਨ ਜੇ ਪ੍ਰਭੂ ਦੀ ਪ੍ਰਾਪਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ, ਲੋੜ ਤੇ ਗੁਜਰਾਨ ਜੋਗਾ ਵੀ ਧਨ ਅੰਗੀਕਾਰ ਨਾ ਕੀਤਾ, ਧਨ ਤੋਂ ਵਸਤਰ ਤਿਆਗ ਦਿੱਤੇ, ਸਵਾਹ ਮੱਲ ਲਈ, ਪਰ ਐਸੇ ਪ੍ਰਪੰਚੀ ਜਿਹੜੇ ਹਨ ਐਸੇ ਪ੍ਰਪੰਚੀਆਂ ਨੂੰ ਸਤਿਗੁਰੂ ਕਹਿੰਦੇ ਕੋਈ ਥਾਂ ਨਹੀਂ। ਧਨ ਦਾ ਲਾਲਚ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹਨਾਂ ਦੀ ਕਿਹਦੇ ਨਾਲ ਤੁਲਨਾ ਕਰਨੀ ਹੈ, ਤੇਤੋ ਗਊਣ ਕੇ ਜਈਆ ਬ੍ਰਿਖ ਭਈਆ ਮਾਨੀ ਅਤ ਹੈ। ਐਸੇ ਪਖੰਡੀਆਂ ਨੂੰ ਗਊਆਂ ਦੇ ਜਾਏ ਬੱਚੇ ਬਲਦ ਸਮਝਣਾ ਚਾਹੀਦਾ ਹੈ ਕਿਉਂਕਿ ਬਲਦ ਵੀ ਘਾਹ ਪੱਠੇ ਆਦਿ ਤਾਂ ਖਾਂਦੇ ਹਨ ਅਤੇ ਬੜੇ ਸਬਰ ਸੰਤੋਖ ਨਾਲ ਬੰਦੇ ਦਾ ਮਨੁੱਖ ਦਾ ਕੰਮ ਕਰਦੇ ਨੇ, ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਕਰਦੇ। ਪੁਰਾਤਨ ਸਮਿਆਂ 'ਚ ਬਲਦਾਂ ਨਾਲ ਸਾਰੀ ਜ਼ਮੀਨ ਵਾਹੀ ਜਾਂਦੀ ਸੀ, ਲੇਕਿਨ ਬਲਦ ਜ਼ਮੀਨ ਨੂੰ ਵਾਹ ਕੇ ਵੀ ਉਸ ਜ਼ਮੀਨ ਦੇ ਉੱਪਰ ਆਪਣਾ ਦਾਅਵਾ ਨਹੀਂ ਕਰਦਾ। ਅਤੇ ਜਿਹੜੇ ਲੋਕ ਜ਼ਮੀਨ ਧਨ ਜਾਇਦਾਦ ਦਾ ਤਿਆਗ ਕਰਕੇ ਕੇਵਲ ਧਰਮੀ ਹੋਣ ਦਾ ਪਖੰਡ ਕਰਦੇ ਹਨ, ਸਤਿਗੁਰੂ ਕਹਿੰਦੇ ਉਹ ਕੇਵਲ ਨਿਰੋਲ ਪਖੰਡ ਹੈ ਕਿਉਂਕਿ ਸਿੱਧ ਯੋਗੀ ਆਦਿਕ ਅਜਿਹੇ ਕਰਮ ਕਾਂਡ ਕਰਨ ਵਿੱਚ ਪ੍ਰਚਲਿਤ ਸਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਯੋਗੀਆਂ ਦੀ ਕਈ ਜਗ੍ਹਾ 'ਤੇ ਵਿਚਾਰ ਗੋਸ਼ਟੀ ਹੋਈ ਔਰ ਸਤਿਗੁਰੂ ਜੀ UP ਦੇ ਇਲਾਕੇ ਵਿੱਚ ਜਿੱਥੇ ਗੁਰਦੁਆਰਾ ਰੀਠਾ ਮੀਠਾ ਸਾਹਿਬ ਹੈ, ਇਸ ਅਸਥਾਨ 'ਤੇ ਸਤਿਗੁਰਾਂ ਦੀ ਗੋਰਖ ਮੱਤੇ ਦੇ ਅਸਥਾਨ 'ਤੇ ਲੰਮੀ ਵਿਚਾਰ ਚਰਚਾ ਹੋਈ ਔਰ ਮੋਗੇ ਦੇ ਨੇੜੇ ਤਖਤੂਪੁਰਾ ਨਗਰ ਇੱਥੇ ਵਿਚਾਰ ਚਰਚਾ ਹੋਈ। ਰਾਜਸਥਾਨ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਯੋਗੀਆਂ ਨਾਲ ਭੇਂਟ ਹੋਈ। ਇਵੇਂ ਸਤਿਗੁਰੂ ਜੀ ਦੂਜੀ ਉਦਾਸੀ ਦੌਰਾਨ ਜਦੋਂ ਸੁਮੇਰ ਪਰਬਤ 'ਤੇ ਗਏ ਤਾਂ ਯੋਗੀਆਂ ਨਾਲ ਲੰਮੀ ਵਿਚਾਰ ਚਰਚਾ ਹੋਈ। ਸਤਿਗੁਰੂ ਜੀ ਨੇ ਜਦੋਂ ਚਾਰੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਨਗਰ ਵਸਾਇਆ ਤਾਂ ਅਚੱਲ ਬਟਾਲੇ ਸ਼ਿਵਰਾਤ ਦੇ ਮੇਲੇ ਦੇ ਉੱਪਰ ਯੋਗੀਆਂ ਨਾਲ ਲੰਮੀ ਵਿਚਾਰ ਚਰਚਾ ਹੋਈ, ਜਿਸ ਦਾ ਸਾਰਾ ਜ਼ਿਕਰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿੱਧ ਗੋਸ਼ਟ ਬਾਣੀ ਵਿੱਚ ਪੜ੍ਹਦੇ ਹਾਂ। ਲੇਕਿਨ ਸਮਰੱਥ ਸਤਿਗੁਰੂ ਜੀ ਨੇ ਯੋਗੀਆਂ ਦੇ ਸਾਰੇ ਕਰਮ ਕਾਂਡਾਂ ਦਾ ਪਖੰਡਾਂ ਦਾ ਖੰਡਨ ਕੀਤਾ ਔਰ ਕਿਹਾ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਪਰਬਤਾਂ ਪਹਾੜਾਂ ਵਿੱਚ ਜਾ ਕੇ ਬਹਿ ਗਏ, ਜਗਤ ਨੂੰ ਪਾਰ ਉਤਾਰਾ ਕੌਣ ਕਰੇਗਾ? ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਹੋ ਗਏ। ਜੋਗੀ ਗਿਰਹੀ ਜਟਾ ਬਿਭੂਤ ਆਗੈ ਪਾਛੈ ਰੋਵੈ ਭੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਔਰ ਸਤਿਗੁਰਾਂ ਨੇ ਬੜੇ ਪ੍ਰਮਾਣ ਦੇ ਕੇ ਸਮਝਾਇਆ, ਬਿੰਦ ਰਾਖ ਜਾ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਐਸੇ ਪ੍ਰਪੰਚੀਆਂ ਦਾ ਪਖੰਡ ਕਰਮ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਧੇੜਦੇ ਰਹੇ, ਜੋਗੀਆਂ ਦੇ ਅੰਦਰ ਈਰਖਾ ਬਣ ਗਈ, ਕੋਈ ਵੀ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚ ਕੋਈ ਘਾਟ ਕੋਈ ਕਮਜ਼ੋਰੀ ਨਹੀਂ ਸੀ ਨਜ਼ਰ ਆ ਰਹੀ, ਜਿੱਥੋਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਚੈਲੰਜ ਕਰ ਸਕਦੇ। ਸਤਿਗੁਰੂ ਜੀ ਜਦੋਂ ਜੋਗੀਆਂ ਕੋਲ ਗਏ, ਉਦੋਂ ਗੇਰੂ ਰੰਗ ਦੇ ਵਸਤਰ ਪਾਏ ਹੋਏ ਸਨ, ਉਦਾਸੀ ਭੇਕ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀ ਭੇਖ ਧਾਰਨ ਕਰਕੇ ਗਏ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਸਿੱਧ ਗੋਸ਼ਟ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਗਿਆ, ਕਿਤ ਕਾਰਨ ਇਹ ਭੇਖ ਉਦਾਸੀ? ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਗੁਰਮੁਖ ਖੋਜਤ ਭੈ ਉਦਾਸੀ। ਗੁਰਮੁਖਾਂ ਦੀ ਖੋਜ ਕਰਨ ਵਾਸਤੇ ਚੱਲੇ ਹਾਂ, ਇਸ ਕਰਕੇ ਭੇਖ ਬਣਾਇਆ ਹੈ। ਜਿਸ ਤਰ੍ਹਾਂ ਦੇ ਲੋਕਾਂ ਨਾਲ ਜਾ ਕੇ ਗੱਲ ਕਰਨੀ ਹੈ, ਉਸ ਤਰ੍ਹਾਂ ਦਾ ਤਨ ਦੇ ਉੱਪਰ ਭੇਸ ਧਾਰਨ ਕਰਨਾ ਪੈਂਦਾ ਹੈ। ਸਤਿਗੁਰੂ ਜੀ ਮੱਕੇ ਜਾਂਦੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਵਾਂਗ ਮਸੱਲਾ ਧਾਰੀ। ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਮੱਕੇ ਜਾਂਦੇ ਸਮੇਂ ਸਤਿਗੁਰਾਂ ਨੇ ਨੀਲਾ ਬਾਣਾ ਧਾਰਨ ਕੀਤਾ ਹੈ। ਜਦੋਂ ਸੱਚੇ ਪਾਤਸ਼ਾਹ ਕਰਤਾਰਪੁਰ ਆਏ ਨੇ ਤਾਂ ਭਾਈ ਗੁਰਦਾਸ ਜੀ ਦੇ ਹੀ ਬਚਨ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੀਲਾ ਖਿਮਾ ਕਰਨਾ, ਨੀਲਾ ਬਾਣਾ ਵੀ ਉਤਾਰ ਦਿੱਤਾ, ਉਦਾਸੀ ਭੇਖ ਵੀ, ਤੇ ਸੰਸਾਰੀਆਂ ਵਾਲੇ ਕੱਪੜੇ ਪਹਿਨ ਲਏ। ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਹੁਣ ਜੋਗੀਆਂ ਨੂੰ ਇਸ ਤਰ੍ਹਾਂ ਲੱਗਿਆ ਵੀ ਹੁਣ ਕਮੀ ਲੱਭ ਗਈ ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ, ਇਹਨਾਂ ਨੇ ਭੇਖ ਉਦਾਸ ਦਾ ਉਤਾਰ ਦਿੱਤਾ ਹੈ, ਅਤੇ ਹੁਣ ਅਸੀਂ ਸਵਾਲ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸ਼ਾਇਦ ਝੂਠਾ ਕਰ ਲਵਾਂਗੇ। ਜੋਗੀਆਂ ਨੇ ਈਰਖਾ ਵੱਸ ਜਾ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅਚਲ ਬਟਾਲੇ ਇਕੱਤਰ ਹੋਈ ਸੰਗਤ ਨੂੰ ਗੁਰਮਤਿ ਪ੍ਰਚਾਰ ਦੇ ਨਾਲ ਰੱਬੀ ਬਾਣੀ ਦੇ ਨਾਲ ਸਰਸ਼ਾਰ ਕਰ ਰਹੇ ਸਨ, ਜੋਗੀਆਂ ਖੁਣਸ ਖਾਧੀ, ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਖਾਧੀ ਖੁਣਸ ਜੋਗੀਸਰਾਂ, ਗੋਸ਼ਟ ਕਰਨ ਸਭੇ ਉੱਠ ਆਈ। ਆਖੇ ਜੋਗੀ ਭੰਗਰ ਨਾਥ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਸਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਭੰਗਰ ਨਾਥ ਨੇ ਕਿਹਾ, ਤੁਸੀਂ ਆ ਭੇਖ ਲਾ ਦਿੱਤਾ ਜੋਗੀਆਂ ਵਾਲਾ, ਹੁਣ ਤੁਸੀਂ ਗ੍ਰਹਿਸਥੀ ਬਣ ਗਏ। ਉਹਨਾਂ ਦੇ ਕਹਿਣ ਮੁਤਾਬਕ ਸੀ ਕਿ ਗੁਰੂ ਸਾਹਿਬ ਨੇ ਸ਼ਾਇਦ ਧਰਮ ਦਾ ਰਾਹ ਤਿਆਗ ਦਿੱਤਾ ਹੈ, ਅਤੇ ਧਰਮ ਦਾ ਰਸਤਾ ਛੱਡ ਕੇ ਘਰ ਵਿੱਚ ਬੈਠ ਗਏ ਨੇ, ਕਿਰਤ ਵਿਰਤ ਕਰਨ ਲੱਗ ਗਏ ਨੇ, ਭੇਖ ਉਤਾਰ ਦਿੱਤਾ ਹੈ। ਹੁਣ ਲੇਕਿਨ ਸਤਿਗੁਰਾਂ ਦਾ ਭੇਖ ਪਾਉਣ ਦਾ ਭਾਵ ਸੀ ਗ੍ਰਹਿਸਥੀ ਲੋਕਾਂ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ। ਵੱਤ ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ? ਤੂੰ ਦੁੱਧ 'ਚ ਕਾਂਜੀ ਪਾ ਦਿੱਤੀ ਹੈ। ਉੱਥੇ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉੱਤਰ ਦਿੱਤਾ ਹੈ, ਬੜਾ ਬਾ ਕਮਾਲ ਹੈ। ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਨਾਨਕ ਆਖੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਹੀ। ਸਤਿਗੁਰੂ ਕਹਿਣ ਲੱਗੇ, ਤੁਹਾਡੀ ਮਾਂ ਧਰਮ ਦਾ ਗੁਰੂ ਗੋਰਖ ਨਾਥ ਕੁਚੱਜਾ ਹੈ, ਜਿਹਨੇ ਤੁਹਾਡੇ ਕੰਨ ਪਾੜ ਦਿੱਤੇ, ਪਿੰਡੇ 'ਤੇ ਸਵਾਹ ਮਲ ਦਿੱਤੀ, ਭੇਖੀ ਬਣਾ ਦਿੱਤਾ, ਲੇਕਿਨ ਅੰਦਰੋਂ ਭਾਂਡਾ ਧੋਏ ਨਾ ਜਾਤੇ। ਹੁਣ ਮਨ ਰੂਪੀ ਭਾਂਡਾ ਤੁਹਾਡਾ ਧੋਤਾ ਨਹੀਂ, ਅੰਦਰੋਂ ਬੰਦਗੀ ਦੀ ਦਾਤ ਬਖਸ਼ੀ ਨਹੀਂ। ਭਾਏ ਕੁਚੱਜੇ, ਕੁਚੱਜੇ ਜੀਵਨ ਦੇ ਨਾਲ ਫੁੱਲ ਸੜਾਹੀ, ਅਤੇ ਤੁਹਾਡਾ ਹਿਰਦਾ ਜਿਹੜਾ ਸੀ ਉਹ ਸੜ ਗਿਆ, ਤੁਸੀਂ ਈਰਖਾ ਦਵੈਸ਼ ਨਾਲ ਭਰ ਗਏ, ਆਪਣੀ ਇਸਤਰੀ ਛੱਡ ਦਿੱਤੀ, ਪਰਾਈ ਇਸਤਰੀ 'ਤੇ ਨਜ਼ਰ ਕਰ ਲਈ, ਆਪਣਾ ਘਰ ਛੱਡ ਦਿੱਤਾ, ਪਰਾਏ ਘਰੇ ਮੰਗ ਕੇ ਖਾ ਲਿਆ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਇਹਦੇ ਨਾਲ ਲੋਕਾਂ ਦੇ ਉੱਪਰ ਦਬਾਓ ਬਣਾ ਲਿਆ, ਲੇਕਿਨ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ। ਨਾਨਕ ਆਖੇ ਭੰਗਰ ਨਾ, ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓਨ ਭਾਏ ਕੁਚੱਜੇ ਫੁੱਲ ਸੜਾਹੀ। ਹੋਏ ਅਤੀਤ ਗ੍ਰਹਿਸਥ ਤਜ, ਉਨਹੂੰ ਕੇ ਘਰ ਮੰਗਣ ਜਾਈ। ਪਹਿਲਾਂ ਤੁਸੀਂ ਗ੍ਰਹਿਸਥ ਛੱਡ ਦਿੱਤਾ, ਹੁਣ ਤੁਸੀਂ ਗ੍ਰਹਿਸਥੀਆਂ ਦੇ ਘਰੇ ਮੰਗਣ ਜਾਂਦੇ ਹੋ, ਟੁੱਕੜ ਕਿੱਥੋਂ ਖਾਂਦੇ ਹੋ ਮੰਗ ਕੇ? ਕਹਿੰਦੇ ਜੀ ਗ੍ਰਹਿਸਥੀਆਂ ਦੇ ਘਰੋਂ। ਆ ਜਿਹੜੇ ਤਨ ਦੇ ਉੱਤੇ ਗੇਰੂਏ ਕੱਪੜੇ ਪਾਏ ਨੇ, ਕੀ ਤੁਸੀਂ ਕਈ ਮਾਰ ਕੇ ਕਮਾਈ ਕੀਤੀ ਹੈ, ਮਿਹਨਤ ਕੀਤੀ ਕਿਤੇ? ਮਿਹਨਤ ਦੇ ਪੈਸਿਆਂ ਦੇ ਖਰੀਦੇ ਨਹੀਂ ਜੀ, ਗ੍ਰਹਿਸਤੀਆਂ ਦੇ ਘਰੋਂ ਮੰਗ ਕੇ ਪੈਸੇ ਦੇ ਫਿਰ ਕੱਪੜੇ ਬਣਾਏ ਅਤੇ ਪਾਏ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦੱਸੋ, ਵਿਣ ਦਿੱਤੇ ਕਿਸੇ ਹੱਥ ਨਾ ਆਈ, ਦੇਣ ਵਾਲਾ ਵੱਡਾ ਹੁੰਦਾ ਕਿ ਲੈਣ ਵਾਲਾ? ਕਹਿਣ ਲੱਗੇ ਮਹਾਰਾਜ ਦੇਣ ਵਾਲਾ ਵੱਡਾ ਹੁੰਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਗ੍ਰਹਿਸਤੀਆਂ ਦੇ ਘਰੋਂ ਮੰਗ ਕੇ ਖਾਂਦੇ ਹੋ, ਹੋਏ ਅਤੀਤ ਗ੍ਰਹਿਸਤ ਅੱਜ ਉਹਨੂੰ ਕੇ ਘਰ ਮੰਗਣ ਜਾਈ ਅਤੇ ਨਾਲੇ ਉਹਨਾਂ ਦੀ ਨਿੰਦਿਆ ਕਰਦੇ ਹੋ ਕਿ ਗ੍ਰਹਿਸਤੀ ਬੜੇ ਮਾੜੇ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਖੰਡਾਂ ਦਾ ਖੂਬ ਖੰਡਨ ਕੀਤਾ ਹੈ। ਇਵੇਂ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਵੀ ਐਸੇ ਲੋਕਾਂ ਦਾ, ਪਖੰਡਾਂ ਦਾ, ਪ੍ਰਪੰਚਾਂ ਦਾ ਖੰਡਨ ਕਰ ਰਹੇ ਨੇ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਧਨ ਲੋਭ ਦਾ ਤਿਆਗ, ਵੇਖੋ ਧਨ ਲੋਭ ਲੋੜ ਅਨੁਸਾਰ ਜਿਹੜੀ ਜੀਵਨ ਦੀ ਗੁਜਰਾਨ ਹੈ, ਗ੍ਰਹਿ ਸੋਭਾ ਜਾ ਕਹਿ ਰਹੇ ਨਾਹੇ ਆਵਤ ਪਈਆ ਖੁੱਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਕਬੀਰ ਜੀ ਕਹਿੰਦੇ ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਪੇਟ ਲੱਗਿਆ ਉਹਨੂੰ ਮਾਇਆ ਦੀ ਜ਼ਰੂਰਤ ਹੈ। ਮਾਇਆ ਦਾ ਲੱਭ ਕਰਨਾ, ਗਲਤ ਤਰੀਕਿਆਂ ਨਾਲ ਧਨ ਕਮਾਉਣਾ, ਕਿਸੇ ਦਾ ਹੱਕ ਮਾਰ ਕੇ ਖਾਣਾ, ਆਪਣਾ ਹੱਕ ਤਾਂ ਲੈਣਾ ਹੈ ਨਾ, ਆਪਣਾ ਹੱਕ ਤਾਂ ਕਮਾਉਣਾ ਹੈ। ਪਰਾਏ ਹੱਕ ਦੀ ਗੱਲ ਕੀਤੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਆਪਣੀ ਇਸਤਰੀ ਨਾਲ ਪੁਰਸ਼ ਨੇ ਸੰਬੰਧ ਰੱਖਣਾ ਹੈ। ਪਰਾਈ ਇਸਤਰੀ ਦੀ ਗੱਲ ਕੀਤੀ ਹੈ ਬਾਣੀ ਦੇ ਅੰਦਰ, ਪਰਾਈ ਇਸਤਰੀ ਤੋਂ ਬਚਣਾ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਵਸੈ ਨਰ ਹਰੀ, ਅਤੇ ਨਿੱਜ ਨਾਰੀ ਕੇ ਸੰਗ ਨੇਹੋਂ ਤੁਮ ਨਿੱਤ ਵਢਾਈਓ। ਪਰਾਇਆ ਧਨ ਪਰਾਇਆ ਤਾਨ, ਇਹਦੇ ਤੋਂ ਬਚਣ ਵਾਸਤੇ ਸੰਕੇਤ ਕੀਤਾ ਬਾਣੀ ਨੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਐਸੇ ਪ੍ਰਪੰਚ ਐਸੇ ਪਖੰਡ ਜਿਹੜੇ ਨੇ ਉਹ ਧਰਮ ਵਿੱਚ ਕੰਮ ਨਹੀਂ ਆਉਂਦੇ। ਗ੍ਰਹਿਸਤੀ ਦੇ ਘਰੇ ਗੁਜ਼ਾਰੇ ਜੋਗੀ ਮਾਇਆ ਵੀ ਹੋਣੀ ਚਾਹੀਦੀ ਹੈ, ਪਰ ਜਿਹੜੇ ਲੋਕ ਬਿਲਕੁਲ ਹੀ ਤਿਆਗ ਦੇਣ, ਪਿੰਡੇ 'ਤੇ ਸਵਾਹ ਮੱਲ ਲੈਣ, ਸਿਰ ਵਿੱਚ ਜਟਾਵਾਂ ਬਣਾ ਕੇ ਸਵਾਹ ਪਾ ਲੈਣ, ਲੰਗੋਟ ਬੰਨ ਕੇ ਤੁਰੇ ਫਿਰਨ, ਐਸੇ ਪਖੰਡੀਆਂ ਦਾ ਕਲਗੀਧਰ ਸੁਆਮੀ ਖੰਡਨ ਕਰ ਰਹੇ ਹਨ। ਨੱਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ, ਬਗਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤ ਹੈ। ਸੱਚੇ ਪਾਤਸ਼ਾਹ ਕਹਿੰਦੇ ਯੋਗ ਸਿੱਧੀ ਦੇ ਆਸਰੇ ਜਿਹੜੇ ਪੁਰਸ਼ ਅਸਮਾਨ ਵਿੱਚ ਉੱਡਦੇ ਫਿਰਦੇ ਹਨ ਉਹਨਾਂ ਨੂੰ ਪੰਛੀਆਂ ਤੋਂ ਜਾਣੋ, ਅਤੇ ਜਿਹੜੇ ਮਨੁੱਖ ਸਾਰੀ ਜ਼ਿੰਦਗੀ ਅੱਖਾਂ ਮੀਟ ਕੇ ਕਹਾਂ ਭਾਇਓ ਜਦੋਂ ਲੋਚਨ ਮੂੰਦ ਕੇ ਬੈਠ ਜਾਇਓ ਬਕ ਧਿਆਨ ਲਗਾਇਓ। ਇੱਥੇ ਇਹ ਭਾਵ ਨਹੀਂ ਸਮਝਣਾ ਕਿ ਅਸੀਂ ਸਿਮਰਨ ਕਰਦੇ ਸਮੇਂ ਕੁਝ ਸਮਾਂ ਨੇਤਰ ਮੂੰਦ ਕੇ ਬੈਠਣਾ ਨਹੀਂ, ਨਹੀਂ, ਅਸੀਂ ਤਾਂ ਗ੍ਰਹਿਸਤੀ ਹਾਂ, ਕਿਰਤੀ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਸਵੱਤ ਦੇ ਭਲੇ ਹਿਤਕਾਰਜ ਵੀ ਕਰਦੇ ਹਾਂ, ਪਰ ਅਸੀਂ ਕੁਝ ਸਮਾਂ ਕੱਢ ਕੇ ਆਪਣੇ ਅੰਦਰ ਬੈਠੇ ਮਾਲਕ ਵਾਹਿਗੁਰੂ ਨਾਲ ਜੁੜਨ ਦਾ ਯਤਨ ਵੀ ਕਰਦੇ ਹਾਂ। ਉਸ ਪਰਮਾਤਮਾ ਕੋਲੋਂ ਹੀ ਅਸੀਂ ਸੇਧ ਲੈਂਦੇ ਹਾਂ। ਇਸ ਕਰਕੇ ਧਿਆਨ ਲਾਉਣਾ, ਸਿਮਰਨ ਕਰਨਾ, ਨਿਤਨੇਮ ਕਰਨਾ, ਇਹਦਾ ਖੰਡਨ ਨਹੀਂ ਕੀਤਾ ਗਿਆ। ਜਿਹੜੇ ਲੋਕ ਗ੍ਰਹਿਸਥ ਤਿਆਗ ਕੇ ਕੇਵਲ ਪ੍ਰਪੰਚ ਕਰਦੇ ਨੇ, ਧਿਆਨ ਲਾਉਣ ਦੀਆਂ ਗੱਲਾਂ ਕਰਦੇ ਨੇ, ਕੁਝ ਲੋਕ ਨੱਕ ਦੀ ਕਰੁੰਬਲੀ 'ਤੇ ਧਿਆਨ ਲਾਉਂਦੇ ਨੇ, ਕੁਝ ਪੱਥਰ ਦੀ ਮੂਰਤੀ ਰੱਖ ਕੇ ਉਹਦੇ 'ਤੇ ਧਿਆਨ ਲਾਉਂਦੇ ਨੇ, ਕੋਈ ਕਾਗਜ਼ਾਂ ਦੀ ਫੋਟੋ 'ਤੇ ਧਿਆਨ ਲਾਉਂਦੇ ਨੇ। ਸਿੱਖ ਕੌਮ ਦੇ ਅੰਦਰ ਵੀ ਇੱਦਾਂ ਦੇ ਪਖੰਡੀ ਸਾਧ ਹਨ ਜਿਹੜੇ ਸਿੱਖਾਂ ਨੂੰ ਕਹਿੰਦੇ ਜੀ ਫੋਟੋ ਖਰੀਦ ਕੇ ਉਹਦਾ ਧਿਆਨ ਧਰਿਆ ਕਰੋ ਗੁਰੂ ਨਾਨਕ ਸਾਹਿਬ ਦੀ। ਬਿਲਕੁਲ ਪਖੰਡ ਹੈ, ਕਿਉਂਕਿ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਅਗਲੀ ਤੁਕ ਵੀ ਨਾਲ ਆਪਾਂ ਪੜ੍ਹਨੀ ਹੈ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਰੂਪੀ ਮੰਤਰ ਦੇ ਗਿਆਨ ਨਾਲ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨਾ ਹੈ। ਅਤੇ ਕਲਗੀਧਰ ਜੀ ਨੇ ਤਾਂ ਬੜਾ ਸਾਫ਼ ਲਿਖਿਆ, ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਉਹਦਾ ਧਿਆਨ ਧਰਨਾ ਹੈ ਅਸੀਂ ਜਿਹਦਾ ਬਾਲ, ਜਿਹਦੀ ਸ਼ਕਤੀ ਸਾਰੇ ਜਗਤ ਦੇ ਅੰਦਰ ਪਰਿਪੂਰਨ ਹੈ, ਉਸ ਪਰਮਾਤਮਾ ਦਾ ਧਿਆਨ ਧਰਨਾ ਮਾੜੀ ਗੱਲ ਨਹੀਂ। ਨੱਕ ਦੀ ਕਰੁੰਬਲੀ ਦਾ ਧਿਆਨ ਧਰ ਲੈਣਾ, ਕਿਸੇ ਤਸਵੀਰ ਦਾ ਧਿਆਨ ਧਰ ਲੈਣਾ, ਇਹ ਆਦਿਕ ਵਿਸਫੋਟਕ ਕਰਮ ਨੇ, ਕਿਉਂਕਿ ਤਸਵੀਰ ਬਾਰੇ ਗੁਰੂ ਕੀ ਬਾਣੀ ਦੇ ਲਿਖਾਰੀ ਭਾਈ ਗੁਰਦਾਸ ਜੀ ਦਾ ਫੈਸਲਾ ਹੈ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਤੀ ਆਇਆ। ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ, ਤਸਵੀਰਾਂ ਜਿਹੜੀਆਂ ਬਣਾਈਆਂ ਨੇ ਉਹ ਕਾਲਪਨਿਕ ਨੇ। ਹਾਂ, ਤਸਵੀਰ ਨੂੰ ਘਰ ਵਿੱਚ ਲਾਉਣਾ ਕੋਈ ਮਾੜੀ ਗੱਲ ਨਹੀਂ, ਬੱਚਿਆਂ ਨੂੰ ਦੱਸਣ ਵਾਸਤੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਸ਼ਹੀਦਾਂ ਦੀਆਂ ਤਸਵੀਰਾਂ, ਇਹ ਦਰਸਾਉਂਦੀਆਂ ਨੇ ਸਾਡੇ ਵਿਰਸੇ ਨੂੰ। ਸ੍ਰੀ ਦਰਬਾਰ ਸਾਹਿਬ ਵੀ ਅਜਾਇਬ ਘਰ ਵਿੱਚ ਲੱਗੀਆਂ ਹੋਈਆਂ ਨੇ, ਇਵੇਂ ਲਗਾਈਆਂ ਜਾ ਸਕਦੀਆਂ ਨੇ, ਲੇਕਿਨ ਸਿੱਖ ਨੇ ਪੂਜਾ ਤਸਵੀਰ ਦੀ ਨਹੀਂ ਕਰਨੀ, ਧਿਆਨ ਤਸਵੀਰ ਦਾ ਨਹੀਂ ਧਰਨਾ, ਧਿਆਨ ਅਕਾਲ ਪੁਰਖ ਪਰਮੇਸ਼ਰ ਦਾ, ਗੁਰੂ ਦੇ ਸ਼ਬਦ ਦੁਆਰਾ ਪ੍ਰਭੂ ਨਾਲ ਜੁੜਨ ਦਾ ਯਤਨ ਕਰਨਾ ਹੈ। ਸਤਿਗੁਰੂ ਕਹਿੰਦੇ ਨੱਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ, ਯੋਗ ਸਥਿਤੀ ਦੇ ਆਸਰੇ ਜਿਹੜੇ ਅਸਮਾਨ ਵਿੱਚ ਉੱਡਦੇ ਹਨ ਉਹਨਾਂ ਨੂੰ ਪੰਛੀਆਂ ਤੋਂ ਲਿਜਾਣੋ। ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀ ਅਤ ਹੈ। ਤੇ ਜਿਹੜੇ ਮਨੁੱਖ ਅੱਖਾਂ ਮੀਟ ਕੇ ਬੜੇ ਧਿਆਨੀ ਬਣ ਕੇ ਬੈਠਦੇ ਹਨ ਉਹਨਾਂ ਨੂੰ ਬਗਲਾ ਬਿੱਲਾ ਜਾਂ ਬਘਿਆੜ ਵਰਗੇ ਸਮਝੋ, ਕਿਉਂਕਿ ਸ਼ਿਕਾਰ ਦੀ ਖਾਤਰ ਬਗਲਾ ਬਿੱਲਾ ਤੇ ਬਘਿਆੜ ਇਹ ਵੀ ਬੜੇ ਧਿਆਨੀ ਬਣ ਕੇ ਘਾਤ ਲਾ ਕੇ ਬੈਠਦੇ ਹਨ, ਕਿਉਂਕਿ ਧਿਆਨ ਤਾਂ ਲਾ ਕੇ ਬੈਠ ਗਿਆ ਲੇਕਿਨ ਸੁਰਤ ਦੇ ਵਿੱਚ ਮਾਇਆ ਹੈ। ਬੜੇ ਐਸੇ ਲੋਕ ਨੇ ਜਿਹੜੇ ਦੁਨੀਆਂ ਨੂੰ ਭਰਮ ਵਿੱਚ ਪਾ ਕੇ ਦੁਨੀਆਂ ਤੋਂ ਪੈਸੇ ਬਟੋਰਨ ਦੀ ਖਾਤਰ ਅੰਦਰੋਂ ਕਿਸੇ ਤੋਂ ਸ਼ਿਕਾਰ ਕਰਨ ਦੀ ਮਾਇਆ ਬਟੋਰਨ ਦੀ ਅੰਦਰਲੀ ਸੁਰਤ ਹੈ, ਲੇਕਿਨ ਬਾਹਰੀ ਤੌਰ ਦੇ ਉੱਤੇ ਬੜਾ ਪਖੰਡ ਕਰਦੇ ਨੇ ਕਿ ਸ਼ਾਇਦ ਲੋਕ ਸਮਝ ਜਾਂਦੇ ਨੇ ਕਿ ਇਹ ਬਹੁਤ ਧਿਆਨ ਲਾ ਕੇ ਬੈਠਦਾ ਹੈ, ਇਹਦਾ ਪ੍ਰਭੂ ਦੇ ਵਿੱਚ ਬੜਾ ਪਿਆਰ ਹੈ। ਲੇਕਿਨ ਐਸਾ ਕਲਯੁਗੀ ਪੰਡਾ ਸਤਿਗੁਰਾਂ ਨੂੰ ਜਗਨਨਾਥਪੁਰੀ ਵੀ ਮਿਲਿਆ ਸੀ, ਜਿਹਨੇ ਅੱਖਾਂ ਬੰਦ ਕੀਤੀਆਂ ਸਨ ਅਤੇ ਮੂਹਰੇ ਇੱਕ ਲੋਟਾ ਰੱਖਿਆ ਸੀ, ਸੰਗਤ ਉਹਦੇ 'ਚ ਪੈਸੇ ਪਾਈ ਜਾਂਦੀ ਸੀ ਅਤੇ ਤ੍ਰਿਲੋਕੀ ਦੀਆਂ ਗੱਲਾਂ ਸੁਣਾ ਰਿਹਾ ਸੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ, ਗੁਰੂ ਨਾਨਕ ਦੇਵ ਮਹਾਰਾਜ ਜਾਣਦੇ ਸੀ, ਕਹਿੰਦੇ ਮਰਦਾਨਾ ਜੀ ਇਹ ਪਖੰਡ ਕਰ ਰਿਹਾ, ਇਹਦਾ ਧਿਆਨ ਜੁੜਿਆ ਨਹੀਂ ਕਿਤੇ ਵੀ, ਇਹ ਕੇਵਲ ਮਾਇਆ ਬਟੋਰਨ ਵਾਸਤੇ ਬੈਠਾ ਹੈ। ਤੁਸੀਂ ਇਸ ਤਰ੍ਹਾਂ ਕਰੋ ਮਰਦਾਨਾ ਜੀ, ਸਹਿਜ ਨਾਲ ਇਹਨਾਂ ਦਾ ਲੋਟਾ ਚੁੱਕ ਕੇ ਪਿਛਲੇ ਪਾਸੇ ਰੱਖ ਦਿਓ, ਫਿਰ ਤੁਹਾਨੂੰ ਦਿਖਾਉਂਦੇ ਹਾਂ ਵੀ ਇਹਦਾ ਧਿਆਨ ਕਿੱਥੇ ਜੁੜਿਆ ਹੈ। ਭਾਈ ਮਰਦਾਨਾ ਜੀ ਗਏ, ਸੰਗਤ ਵੀ ਨੇਤਰ ਬੰਦ ਕਰਕੇ ਬੈਠੀ ਸੀ, ਪਖੰਡੀ ਵੀ ਬੈਠਾ ਹੋਇਆ ਸੀ। ਮਰਦਾਨਾ ਜੀ ਨੇ ਉਹ ਲੋਟਾ ਚੁੱਕਿਆ ਅਤੇ ਪਿਛਲੇ ਪਾਸੇ ਰੱਖ ਦਿੱਤਾ। ਹੁਣ ਕੋਈ ਹੋਰ ਸ਼ਰਧਾਲੂ ਸੇਵਕ ਆਇਆ, ਉਹ ਦੇਖਿਆ, ਉਹਨੇ ਬੈਠ ਗਿਆ, ਸਮਾਂ ਲੰਘਦਾ ਗਿਆ ਅਤੇ ਪਖੰਡੀ ਨੇ ਸੋਚਿਆ ਵੀ ਲੋਟਾ ਖੜਕਣੋਂ ਹਟ ਗਿਆ, ਜਿਹੜੇ ਵਿੱਚ ਪੈਸੇ ਪੈਂਦੇ ਸਨ ਉਹਨਾਂ ਦੀ ਆਵਾਜ਼ ਆਉਣੀ ਬੰਦ ਹੋ ਗਈ। ਅੱਖਾਂ ਖੋਲ੍ਹ ਕੇ ਵੇਖਿਆ ਲੋਟਾ ਨਹੀਂ ਅਤੇ ਧਿਆਨ ਕੇਵਲ ਮਾਇਆ ਵਿੱਚ ਸੀ, ਇਸ ਕਰਕੇ ਇੱਕਦਮ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਕੌਣ ਹੈ ਜਿਹਨੇ ਮੇਰਾ ਲੋਟਾ ਉਠਾਇਆ ਹੈ? ਸੰਗਤ ਸਾਰੀ ਉਹਦੇ ਮੂੰਹ ਵੱਲ ਦੇਖਣ ਲੱਗ ਗਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਹੁਣੇ ਸ਼ਿਵਪੁਰੀ ਅਤੇ ਬ੍ਰਹਮਪੁਰੀ ਦੀਆਂ ਗੱਲਾਂ ਸੁਣਾ ਰਹੇ ਸੀ, ਲੇਕਿਨ ਹੁਣੇ ਹੀ ਤੁਸੀਂ ਜਿਹੜਾ ਹੈ ਆਪਣੇ ਲੋਟਾ ਗੁਆ ਜਾਣ ਕਰਕੇ ਇੰਨਾ ਰੋਸ ਵਿੱਚ ਆ ਗਏ ਹੋ, ਅਤੇ ਤੁਸੀਂ ਆਪ ਹੀ ਲੱਭ ਲਓ, ਤੁਹਾਨੂੰ ਤ੍ਰਿਲੋਕੀ ਦੀ ਸੋਝੀ ਹੈ ਅਤੇ ਤੁਹਾਨੂੰ ਲੋਟੇ ਦਾ ਪਤਾ ਨਹੀਂ ਕਿੱਥੇ ਪਿਆ ਹੈ, ਪਰ ਹੈ ਸਾਧ ਸੰਗਤ ਪਖੰਡ ਸੀ। ਇਸ ਕਰਕੇ ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ ਹੈ, ਅਸਲੀਅਤ ਦਾ ਨਹੀਂ। ਅਡੰਬਰ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਅਡੰਬਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਇੱਕ ਮੇਰੀ ਸੇਜੜੀਏ ਅਡੰਬਰ ਬਣਿਆ। ਅਸਲੀ ਅਡੰਬਰ ਵੀ ਹੈ ਜਿੱਥੇ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਇਸ ਲਈ ਐਸੇ ਧਿਆਨ ਲਾਉਣ ਵਾਲੇ ਪਖੰਡੀਆਂ ਦਾ ਸਤਿਗੁਰੂ ਜੀ ਖੰਡਨ ਕਰ ਰਹੇ ਹਨ। ਜੇਤੋ ਵੱਡੇ ਗਿਆਨੀ ਤਿੰਨੋਂ ਜਾਨੀ ਪੈ ਬਖਾਨੀ ਨਾਹੇ, ਐਸੇ ਨਾ ਪ੍ਰਪੰਚ ਮਨ ਭੂਲ ਆਨੀ ਅਤ ਹੈ। ਜਿੰਨੇ ਵੱਡੇ ਵੱਡੇ ਗਿਆਨੀ ਹੋਏ ਹਨ, ਮਹਾਂਗਿਆਨੀ ਵੱਡੇ ਗਿਆਨੀ, ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਦੰਭੀਆਂ ਦੀਆਂ ਕੁਰੀਤੀਆਂ ਨੂੰ ਜਾਣ ਤਾਂ ਲਿਆ, ਤੈਨੂੰ ਜਾਨੀ ਪੈ ਵਖਾਨੀ ਨਾਹੇ, ਲੇਕਿਨ ਸਮਾਜ ਤੋਂ ਪਖੰਡੀਆਂ ਤੋਂ ਡਰਦਿਆਂ ਹੋਇਆਂ ਵਖਿਆਨ ਨਹੀਂ ਕੀਤਾ, ਦੁਨੀਆਂ ਦੇ ਸਾਹਮਣੇ ਇਹ ਸੱਚਾਈ ਰੱਖੀ ਨਹੀਂ। ਇਹ ਤਾਂ ਕੇਵਲ ਉਹੀ ਮਰਦ ਅਗੰਬੜਾ ਰੱਖ ਸਕਦਾ ਹੈ ਨਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਹੋਵੇਗਾ। ਤਾਂ ਹੀ ਤਾਂ ਸਤਿਗੁਰੂ ਕਲਗੀਧਰ ਕਹਿੰਦੇ, ਕਹਿਓ ਪ੍ਰਭ ਸੋ ਭਾਖ ਹੋ, ਕਿਸੂ ਨਾ ਕਾਨ ਰਾਖ ਹੋ, ਕਿਸੂ ਨਾ ਭੇਖ ਬੀਜ ਹੋ, ਅਲੇਖ ਬੀਜ ਬੀਜ ਹੋ। ਮੈਂ ਕਿਸੇ ਦੀ ਕਾਨ ਨਹੀਂ ਰੱਖਦਾ, ਹਮ ਕਾਹੂ ਕਿ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਪਰਮਾਤਮਾ ਨਾਲ ਜੁੜੇ ਹੋਏ ਜਿਹੜੇ ਨੇ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਬੇਮੁਹਤਾਜੇ ਬੇਮਥਾਜ ਹੁੰਦੇ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਉਹ ਹੀ ਸੱਚ ਨੂੰ ਬਿਆਨ ਕਰ ਸਕਦੇ ਨੇ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜਿਹਦੇ ਅੰਦਰ ਸੱਚ ਹੈ ਉਹ ਮੁੱਖ ਤੋਂ ਵੀ ਸੱਚ ਬੋਲੇਗਾ, ਆਪ ਵੀ ਸੱਚ ਦੇ ਰਾਹ 'ਤੇ ਤੁਰੇਗਾ, ਹੋਰਨਾਂ ਨੂੰ ਵੀ ਸੱਚ ਦੇ ਰਾਹ 'ਤੇ ਤੁਰਨ ਦੀ ਪ੍ਰੇਰਨਾ ਕਰੇਗਾ, ਕਿਉਂਕਿ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਵੱਡੇ ਵੱਡੇ ਗਿਆਨੀਆਂ ਨੇ ਐਸੇ ਦੰਭ ਨੂੰ ਜਾਣ ਤਾਂ ਲਿਆ ਜਦੋਂ ਉਹਨਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਅੰਤਰ ਆਤਮੇ ਸਮਝ ਪੈ ਗਈ ਕਿ ਬਾਹਰਲੇ ਤੌਰ ਦੇ ਉੱਤੇ ਬੜੇ ਲੋਕ ਧਰਮ ਦੇ ਨਾਂ 'ਤੇ ਪਖੰਡ ਕਰ ਰਹੇ ਨੇ, ਲੇਕਿਨ ਉਹਨਾਂ ਨੇ ਵਖਿਆਨ ਨਹੀਂ ਕੀਤਾ, ਦੱਸਿਆ ਨਹੀਂ। ਇਹ ਕੇਵਲ ਗੁਰੂ ਨਾਨਕ ਦੇ ਘਰ ਦੇ ਹਿੱਸੇ ਆਇਆ ਕਿ ਸਤਿਗੁਰਾਂ ਨੇ ਜਿੱਥੇ ਸ਼ਬਦ ਸੁਰਤ ਦਾ ਮਾਰਗ ਦੱਸ ਕੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਇਹ ਦ੍ਰਿੜ ਕਰਵਾਇਆ, ਉੱਥੇ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਧਰਮ ਦੇ ਨਾਂ ਦੇ ਉੱਤੇ ਜੋ ਪ੍ਰਪੰਚ, ਜੋ ਪਖੰਡ, ਜੋ ਭਰਮ ਜਾਲ ਪੈਦਾ ਕਰ ਦਿੱਤਾ ਗਿਆ, ਉਸ ਪਖੰਡ ਦਾ ਖੰਡਨ ਕੀਤਾ, ਭਰਮ ਜਾਲ ਤੋੜਿਆ, ਤੋੜ ਕੇ ਸਾਨੂੰ ਬ੍ਰਹਮ ਦੇ ਵਿੱਚ ਲੀਨ ਕਰਨ ਦਾ ਮਹਾਨ ਕਾਰਜ ਕੀਤਾ। ਇਹ ਤਾਂ ਹੀ ਹੋਵੇਗਾ ਜੇ ਅਸੀਂ ਪਖੰਡਾਂ ਤੋਂ ਬਚਾਂਗੇ, ਕਿਉਂਕਿ ਧਰਮ ਦੇ ਵਿੱਚ ਪਾਖੰਡ ਨੂੰ ਥਾਂ ਨਹੀਂ। ਸਤਿਗੁਰੂ ਜੀ ਦਾ ਫਰਮਾਨ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਰੋਲ ਪ੍ਰਭੂ ਦਾ ਕੀਰਤਨ ਹੀ ਕਰਨਾ ਚਾਹੀਦਾ ਹੈ, ਪ੍ਰਭੂ ਦਾ ਜਸ ਕਰਨਾ ਚਾਹੀਦਾ ਹੈ, ਜੋ ਕਰਨ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਨੇ, ਐਸੇ ਨਾ ਪ੍ਰਪੰਚ ਮਨ ਭੂਲ ਅਨਿਅਤ ਹੈ। ਅਸੀਂ ਤੁਹਾਡੀ ਭਲੀ ਭਲਾਈ ਲਈ ਇਹ ਬਚਨ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਪਖੰਡਾਂ ਨੂੰ ਆਪਣੇ ਹਿਰਦੇ ਵਿੱਚ ਭੁੱਲ ਕੇ ਵੀ ਨਹੀਂ ਲਿਆਉਣਾ। ਹੁਣ ਜਿਹੜੇ ਲੋਕ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਮ ਨਹੀਂ ਚੁੱਕੀ, ਹੁਣ ਸਾਧ ਸੰਗਤ ਫੈਸਲਾ ਤੁਸੀਂ ਕਰੋ, ਇਹ ਕਲਮ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਕਿ ਕਿਸੇ ਬ੍ਰਾਹਮਣ ਦੀ ਕਲਮ ਹੈ? ਕਿ ਪਖੰਡੀ ਬ੍ਰਾਹਮਣ ਜਿਹੜੇ ਕਰਮ ਕਾਂਡਾਂ ਵਿੱਚ ਉਲਝੇ ਨੇ ਅਤੇ ਅੱਜ ਵੀ RSS ਦੇ ਰੂਪ ਵਿੱਚ ਉਹ ਵਿਪਰ ਜਿਹੜੇ ਸਾਡੇ ਉੱਪਰ ਅੱਜ ਵੀ ਰਾਜ ਕਰ ਰਹੇ ਨੇ ਸਾਡੀਆਂ ਨਲਾਇਕੀਆਂ ਅਤੇ ਸਾਡੀਆਂ ਕਮਜ਼ੋਰੀਆਂ ਕਰਕੇ, ਅਤੇ ਜਿਹੜੇ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਵਿਰੋਧ ਕਰਨ ਵਾਸਤੇ ਕਈ ਪ੍ਰਕਾਰ ਦੇ ਪਖੰਡੀਆਂ ਨੂੰ, ਕਈ ਪ੍ਰਕਾਰ ਦੇ ਪ੍ਰਪੰਚੀਆਂ ਨੂੰ, ਵਿਕਾਊ ਲੋਕਾਂ ਨੂੰ ਸਿੱਖ ਕੌਮ ਦੇ ਵਿੱਚ ਵਾੜ ਕੇ ਸਿੱਖੀ ਸਰੂਪ ਵਾਲਿਆਂ ਦੇ ਕੋਲੋਂ ਹੀ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਖੰਡਨ ਕਰਵਾ ਕੇ ਅਤੇ ਦਸਮ ਪਾਤਸ਼ਾਹ ਜੀ ਦੇ ਸਿਧਾਂਤ ਨਾਲੋਂ ਤੋੜਨ ਦਾ ਯਤਨ ਕਰ ਰਹੇ ਹਨ? ਸਾਨੂੰ ਸਮਝਣ ਦੀ ਲੋੜ ਹੈ। RSS ਨੂੰ ਸਿੱਖ ਪ੍ਰਵਾਨ ਹੈ, ਕਿਹੜਾ ਸਿੱਖ ਪ੍ਰਵਾਨ ਹੈ ਉਹਨਾਂ ਨੂੰ? ਅੱਜ ਦੇ ਅਖੌਤੀ ਜਿਹੜੇ ਸਰਕਾਰੀ ਲੋਕ ਨੇ ਨਾ, ਜਿਹੜੇ ਪੰਜਾਬ ਵਿੱਚ ਸਰਕਾਰ ਚਲਾ ਰਹੇ ਨੇ, ਉਹਨਾਂ ਦੇ ਮੂੰਹ 'ਤੇ ਵੀ ਦਾੜ੍ਹੀ ਹੈ, ਉਹਨਾਂ ਦੇ ਸਿਰ 'ਤੇ ਵੀ ਕੇਸ ਨੇ, ਉਹਨਾਂ ਦੇ ਸਿਰ 'ਤੇ ਪੱਗ ਹੈ। ਉਹਨਾਂ ਲੋਕਾਂ ਨੂੰ ਐਸਾ ਸਿੱਖ ਪ੍ਰਵਾਨ ਹੈ, ਦਾੜ੍ਹੀ ਦੇ ਰੂਪ ਵਿੱਚ ਵੀ, ਕੇਸਾਂ ਦੇ ਰੂਪ ਵਿੱਚ ਵੀ, ਪੱਗ ਦੇ ਰੂਪ ਵਿੱਚ ਵੀ, ਉਹਨਾਂ ਲੋਕਾਂ ਨੂੰ ਨਹੀਂ ਪ੍ਰਵਾਨ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਵਰਗਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਵਰਗਾ, ਜਨਰਲ ਸ਼ਵੇਗ ਸਿੰਘ ਵਰਗਾ, ਬਾਬਾ ਥਾਰਾ ਸਿੰਘ ਵਰਗਾ ਔਰ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਵਰਗਾ ਔਰ ਜਥੇਦਾਰ ਗੁਰਬਚਨ ਸਿੰਘ ਮਾਣੋਚਾਲ ਵਰਗੇ ਐਸੇ ਗੁਰਸਿੱਖ ਪ੍ਰਵਾਨ ਨੇ ਉਹਨਾਂ ਨੂੰ? ਉਹਨਾਂ ਨੂੰ ਪ੍ਰਵਾਨ ਨੇ, ਸਿੱਖੀ ਸਰੂਪ ਵੀ ਪ੍ਰਵਾਨ ਹੈ, ਪਰ ਉਹਨਾਂ ਨੂੰ ਸਿੱਖ ਵਿਚਾਰਧਾਰਾ ਪ੍ਰਵਾਨ ਨਹੀਂ। ਇਸੇ ਕਾਰਨ ਹੀ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਜਿਹੜਾ ਹੈ, ਬਾਣੀ ਉੱਪਰ ਸ਼ੰਕੇ ਖੜ੍ਹੇ ਕਰ ਦਿੱਤੇ ਗਏ, ਤਾਂ ਕਰਕੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀਰ ਰਸੀ ਸਿਧਾਂਤ ਦੇ ਨਾਲੋਂ ਟੁੱਟ ਜਾਵੇ। ਅਤੇ ਜਦੋਂ ਦਸਮ ਪਾਤਸ਼ਾਹ ਦੀ ਬਾਣੀ ਖੰਡਨ ਕਰ ਦਿੱਤੀ, ਅੰਮ੍ਰਿਤ ਦਾ ਖੰਡਨ ਹੋ ਗਿਆ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜਾ ਡਾਇਰੈਕਟ ਸੰਬੰਧ ਜੁੜਦਾ ਸਿੱਖ ਦਾ, ਉਹ ਕਨੈਕਸ਼ਨ ਆਪਣੇ ਆਪ ਕੱਟਿਆ ਗਿਆ, ਅਤੇ ਫਿਰ ਉਹਨਾਂ ਨੂੰ ਮਨਜ਼ੂਰ ਹੈ ਸਿੱਖ ਗੁਰਦੁਆਰਿਆਂ ਵਿੱਚ ਪਾਠ ਕਰਨ, ਸੁਖਮਨੀ ਸਾਹਿਬ ਦੇ ਪਾਠ ਕਰਨ, ਅਖੰਡ ਪਾਠ ਕਰਨ, ਸਹਿਜ ਪਾਠ ਕਰਨ। ਸਿੱਖ ਜਦੋਂ ਕਿਤੇ ਹਿੰਦੁਸਤਾਨ ਵਿੱਚ ਭੀੜ ਪੈਂਦੀ ਹੈ, ਉੱਥੇ ਜਾ ਕੇ ਲੰਗਰ ਲਾਉਣ, ਲੋੜਵੰਦਾਂ ਦੀ ਸੇਵਾ ਕਰਨ ਪ੍ਰਵਾਨ ਹੈ ਉਹਨਾਂ ਨੂੰ, ਔਰ ਸਿੱਖ ਕੜਾਹ ਪ੍ਰਸ਼ਾਦ ਬਣਾਉਣ, ਜਲੇਬੀਆਂ ਕੱਢਣ ਅਤੇ ਛਕਣ ਪ੍ਰਵਾਨ ਹੈ। ਲੇਕਿਨ ਕਿਹੜੀ ਗੱਲ ਪ੍ਰਵਾਨ ਨਹੀਂ? ਜਿੱਥੇ ਗੁਰਬਾਣੀ ਦੇ ਵਿੱਚੋਂ ਇਨਕਲਾਬ ਦੀ ਗੱਲ ਨਿਕਲਦੀ ਹੈ, ਵੀਰ ਰਸ ਦੀ ਗੱਲ ਨਿਕਲਦੀ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਣ ਬੈਠੇ ਸੁੱਤੇ, ਗੱਲਾਂ ਪ੍ਰਵਾਨ ਨਹੀਂ ਹੈ। ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲੋਂ ਜੇ ਅਸੀਂ ਟੁੱਟ ਜਾਵਾਂਗੇ, ਅਸੀਂ ਰੁੜ ਜਾਵਾਂਗੇ, ਅਸੀਂ ਖਤਮ ਹੋ ਜਾਵਾਂਗੇ, ਕਿਉਂਕਿ ਵੀਰ ਰਸ ਇੱਥੋਂ ਪ੍ਰਾਪਤ ਹੁੰਦਾ ਹੈ, ਸ੍ਰੀ ਸਾਹਿਬ ਦੀ ਗੱਲ ਇੱਥੋਂ ਨਿਕਲਣੀ ਹੈ, ਸ਼ਸਤਰਾਂ ਦੀ ਗੱਲ ਇੱਥੋਂ ਨਿਕਲਣੀ ਹੈ, ਧਰਮ ਰੱਖਿਆ ਦੀ ਗੱਲ ਇੱਥੋਂ ਨਿਕਲਣੀ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਅਲੱਗ ਥਲੱਗ ਕਰਨ ਦੇ ਕੁਝ ਯਤਨ ਕੀਤੇ ਜਾ ਰਹੇ ਹਨ। ਸੋ ਐਸੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, मैं तां इंज भी बेनती करदा कि गुरु ग्रंथ साहिब जी दे अंदर पखंडवाद नूं अजे कपड़े पा के कुटिया है। कहता हुंदा ना कपड़े पा के किसी नूं कुटना, एक हुंदा नंगे पिंडे कुटना, ते दसम पातशाह जी ने अपनी बाणी दे अंदर नंगे पिंडे कुटिया, नंगे पिंडे पखंड नूं। तो इस पखंड दा खंडन इन्हां 20 कवितां दे विच सतगुरां ने बड़े बेबाक तरीके नाल कीता है। तो साध संगत जी 12 नंबर पाठ आप जी ने श्रवण किया है, जिदे विच आपां केवल 72 नंबर बंद 20 कवितां दे विचों दूसरे कवित की व्याख्या कर सके हाँ। व्याख्या इहदे नाल मिलदी जुलदी है, कुछ प्रमाण इहदे नाल ही मिलते जुलते ने, जिवें दूधाधारी जां इस तरह के, वो प्रमाण मैं आप दी बाणी चों आप जी दे सामने रखने चाहुंदा हाँ। लेकिन अगले भाग दे विच, अगले पाठ दे विच आप जी दे नाल नाल आदि दी बाणी जिहड़ी है उन्हों मिला के सांझा कीता जाएगा। विचारां करदिआं भुल्लां दा हो जाणा सुभाविक है, मत छोटी है, भुल्लण अंदर सब को अभुल गुरु करतार। वाहेगुरु जी का खालसा, वाहेगुरु जी की फतेह। 12 नंबर भाग संपन्न होया, 13वां भाग अगे आरंभ करांगे जी।